ਜਿਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਜੀਵਨ ਰੂਪ ਸਿਮਰਨ ਪ੍ਰਭ ਤੇਰਾ ਭਾਗ ਪਹਿਲਾ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰਹੋਂ ਆਖਿਆ ਜਾਂਦਾ ਹੈ। ਸੂਰਜ ਦੀ ਰੋਸ਼ਨੀ ਦੇ ਵਿਕਾਸ ਲਈ ਕਿਰਨਾਂ ਦੀ ਚਾਲ ਨੂੰ ਧੁੱਪ ਜਾਂ ਸੂਰਜ ਦੀ ਜੀਵਨ ਰਹੋਂ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰਹੋਂ, ਸ਼ਬਦ ਅਤੇ ਨਾਮ ਕਿਹਾ ਗਿਆ ਹੈ। ਹਾਂਜੀ, ਅਕਾਲ ਪੁਰਖ ਦੇ ਕਵਾਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰਹੋਂ, ਸ਼ਬਦ ਜਾਂ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਬਿਜਲੀ ਦਾ ਕਰੰਟ ਕਈ ਕਿਸਮ ਦੇ ਯੰਤਰਾਂ ਵਿੱਚ ਕੰਮ ਕਰਦਾ ਹੈ, ਜਿਵੇਂ ਬਲਬ, ਪੱਖਾ, ਟਿਊਬ, ਪ੍ਰੈੱਸ ਆਦਿ। ਪਰ ਹਰ ਇੱਕ ਯੰਤਰ ਦੀ ਬਨਾਵਟ ਅਨੁਸਾਰ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਇਲਾਹੀ ਜੀਵਨ ਰਹੋਂ, ਸ਼ਬਦ, ਨਾਮ ਇਹ ਸਰਬ ਰਵ ਰਿਹਾ ਭਰਪੂਰ ਹੈ ਅਤੇ ਹਰ ਇੱਕ ਜੀਵ ਦੀ ਬਨਾਵਟ ਅਨੁਸਾਰ ਇਸ ਜੀਵਨ ਰਹੋਂ ਦਾ ਪ੍ਰਗਟਾਵਾ ਹੁੰਦਾ ਹੈ। ਇੱਕੋ ਇਲਾਹੀ ਜੋਤ ਅਥਵਾ ਜੀਵਨ ਰਹੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ ਅਤੇ ਹਰ ਇੱਕ ਜ਼ਰੇ ਦਾ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ ਹੈ, ਜੀਵਨ ਪਦਵੀ ਹੈ, ਜੀਵਨ ਰੂਪ ਹੈ, ਜੀਦਾਨ ਹੈ, ਜੀਵਨ ਹੈ। ਅਤੇ ਜੀਵਾਂ ਦੇ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ ਅਤੇ ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਜਿਵੇਂ ਬਿਜਲੀ ਦਾ ਕਰੰਟ ਪੱਖੇ ਰਾਹੀਂ ਜਦੋਂ ਉਸਦਾ ਪ੍ਰਗਟਾਵਾ ਹੁੰਦਾ ਹੈ, ਉਹ ਹੋਰ ਤਰ੍ਹਾਂ ਦਾ ਹੁੰਦਾ, ਅੰਦਰ ਤਾਂ ਉਹੀ ਕਰੰਟ ਹੈ, ਪ੍ਰੈੱਸ ਰਾਹੀਂ ਹੋਰ ਤਰ੍ਹਾਂ ਦਾ, ਬਲਬ 'ਤੇ ਹੋਰ ਤਰ੍ਹਾਂ ਦਾ। ਇਸੇ ਤਰ੍ਹਾਂ ਸਾਰੀਆਂ ਜੂਨਾਂ ਵਿੱਚ ਇੱਕੋ ਜੀਵਨ ਰਹੋਂ ਹੈ, ਪਰ ਜਾਨਵਰਾਂ ਵਿੱਚ ਉਸਦਾ ਪ੍ਰਗਟਾਵਾ ਹੋਰ ਤਰ੍ਹਾਂ ਦਾ, ਇਨਸਾਨਾਂ ਵਿੱਚ ਹੋਰ ਤਰ੍ਹਾਂ ਦਾ। ਇਸ ਤਰ੍ਹਾਂ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ, ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਜੀਵਨ ਰਹੋਂ ਦੇ ਪ੍ਰਕਾਸ਼ ਦੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ ਅਤੇ ਜੀਵਨ ਹੀ ਉਸ ਜੀਵਨ ਰਹੋਂ, ਸ਼ਬਦ ਅਤੇ ਨਾਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ। ਉਦਾਹਰਣ ਦੇ ਤੌਰ 'ਤੇ ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਫਲ ਫੁੱਲ ਲੱਗਣੇ ਅਤੇ ਅੰਤ ਨੂੰ ਨਾਸ਼ ਹੋਣਾ, ਇਸੇ ਜੀਵਨ ਰਹੋਂ ਦਾ ਪ੍ਰਗਟਾਵਾ ਹੈ। ਇਸੇ ਤਰ੍ਹਾਂ ਜੀਵਾਂ ਦਾ ਜੰਮਣਾ, ਵਧਣਾ, ਫੁੱਲਣਾ, ਜਵਾਨ ਹੋਣਾ ਅਤੇ ਬੁੱਢੇ ਹੋ ਕੇ ਮਰਨਾ। ਤੀਸਰੀ ਉਦਾਹਰਣ, ਤੱਤਾਂ ਦੇ ਇਕੱਠੇ ਹੋ ਕੇ ਪਾਣੀ, ਹਵਾ, ਵਾਯੂ, ਅਗਨ ਦੁਆਰਾ ਪ੍ਰਕਾਸ਼ਿਤ ਹੋ ਕੇ ਫਿਰ ਖਿੰਡ ਪੁੰਡ ਜਾਣਾ। ਸੋ ਇਹਨਾਂ ਸਾਰਿਆਂ ਅਤੇ ਹੋਰ ਅਨੇਕਾਂ ਜੀਵਨਾਂ ਦਾ ਆਧਾਰ, ਇਹਨਾਂ ਦਾ ਸੋਮਾ ਅਤੇ ਕੇਂਦਰ ਉਹ ਇੱਕੋ ਜੀਵਨ ਰਹੋਂ, ਸ਼ਬਦ, ਨਾਮ ਅਤੇ ਅਕਲ ਕਲਾਈ ਹੈ। ਚਾਹੇ ਤੱਤਾਂ ਵਿੱਚ ਉਸਦਾ ਪ੍ਰਗਟਾਵਾ ਹੋਰ ਤਰ੍ਹਾਂ ਦਾ ਹੈ, ਜੀਵਾਂ ਵਿੱਚ ਹੋਰ ਤਰ੍ਹਾਂ ਦਾ, ਬਨਸਪਤੀ ਵਿੱਚ ਹੋਰ ਤਰ੍ਹਾਂ ਦਾ, ਪਰ ਸਾਰਿਆਂ ਦਾ ਜੀਵਨ ਆਧਾਰ ਉਹੀ ਜੀਵਨ ਰਹੋਂ, ਸ਼ਬਦ ਜਾਂ ਨਾਮ ਹੈ। ਉੱਪਰਲੀਆਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰਹੋਂ ਦੇ ਅੰਤਰਗਤ ਕੋਈ ਲੋਚਾ, ਕਾਂਖੀ, ਕੋਈ ਖਿੱਚ, ਕੋਈ ਚੁੱਪ ਪ੍ਰੀਤ ਅਤੇ ਪ੍ਰੇਮ ਪਿਆਰ ਦੀ ਗੁੱਝੀ ਪ੍ਰੀਤ ਡੋਰੀ ਹੈ, ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚੀ ਜਾ ਰਹੀ ਹੈ। ਉਦਾਹਰਣ ਦੇ ਤੌਰ 'ਤੇ ਸਮੁੰਦਰ ਦਾ ਪਾਣੀ ਗਰਮ ਹੋ ਕੇ ਭਾਫ਼ ਬਣਦਾ ਹੈ, ਫਿਰ ਭਾਫ਼ ਤੋਂ ਬੱਦਲ, ਫਿਰ ਬੱਦਲ ਤੋਂ ਬਰਫ਼, ਮੀਂਹ ਦੁਆਰਾ ਪਹਾੜਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਗਦਾ ਹੋਇਆ ਅਤੇ ਕਈ ਸ਼ਕਲਾਂ ਧਾਰਦਾ ਹੋਇਆ ਮੁੜ ਆਪਣੇ ਸ਼ਵ ਸਾਗਰ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਇਸ ਲੰਮੇ ਸਫ਼ਰ ਵਿੱਚ ਪਾਣੀ ਨੇ ਕਈ ਜੀਵਨ ਭੋਗੇ ਅਤੇ ਆਖਰ ਆਪਣੇ ਸੋਮੇ ਨੂੰ ਆ ਹੀ ਮਿਲਿਆ। ਇਸੇ ਤਰ੍ਹਾਂ ਕਾਇਨਾਤ ਦੀ ਹਰ ਇੱਕ ਸ਼ੈ ਅਤੇ ਜੀਵ ਦੀ ਜੋਤ ਇਲਾਹੀ ਹੁਕਮ ਅਨੁਸਾਰ ਦੁਨੀਆਂ ਵਿੱਚ ਵਿਚਰਦੀ ਹੋਈ ਆਪੋ ਆਪਣਾ ਜੀਵਨ ਭੋਗਦੀ ਹੈ ਅਤੇ ਅੰਤ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵਿੱਚ ਸਮਾ ਜਾਂਦੀ ਹੈ। ਇਹ ਸਾਰੀ ਜੀਵਨ ਦੀ ਕਿਰਿਆ ਇਹ ਹੁਕਮ ਦੀ ਅਕਹਿ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ ਜੋ ਉਸਨੂੰ ਆਪਣੇ ਇਲਾਹੀ ਸੋਮੇ ਵੱਲ ਸਦੀ ਵੀ ਖਿੱਚ ਪਾ ਰਹੀ ਹੈ। ਪਰ ਜੀਵ ਇਸ ਦੈਵੀ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਤੋਂ ਅਣਜਾਣ ਹਨ। 84 ਲੱਖ ਜੂਨਾਂ ਨੂੰ ਅਕਾਲ ਪੁਰਖ ਨੇ ਅਲਪ ਬੁੱਧੀ ਦਿੱਤੀ ਹੈ ਜਿਸ ਕਾਰਨ ਉਹ ਆਪਣੇ ਜੀਵਨ ਅਤੇ ਜੀਵਨ ਰਹਿਣ ਤੋਂ ਅਣਜਾਣ ਹਨ। ਪਰ ਇਹ ਅਣਜਾਣਪੁਣਾ ਅਥਵਾ ਅਗਿਆਨਤਾ ਵੀ ਉਹਨਾਂ ਲਈ ਅਕਾਲ ਪੁਰਖ ਦੀ ਗੁੱਝੀ ਮਿਹਰ ਹੈ ਕਿਉਂਕਿ ਇਸ ਵਿੱਚ ਉਹਨਾਂ ਦਾ ਕਲਿਆਣ ਹੈ। ਉਹ ਅਪੋਲ ਅਤੇ ਅਣਜਾਣੇ ਹੀ ਇਸ ਇਲਾਹੀ ਹੁਕਮ ਦੇ ਭਾਣੇ ਵਿੱਚ ਜੀਵਨ ਬਤੀਤ ਕਰਦੇ ਹਨ। ਉਹ ਸਹਿਜ ਸੁਭਾਅ ਹੀ ਸਬਰ ਸਬੂਰੀ ਵਿੱਚ ਰਹਿੰਦੇ ਹਨ ਅਤੇ ਮਨੁੱਖਾਂ ਵਾਂਗ ਰੱਬ ਦੀ ਕਰਨੀ ਉੱਤੇ ਕਿੰਤੂ ਸ਼ਿਕਾਇਤ ਅਤੇ ਨਿਹੋਰਾ ਨਹੀਂ ਕਰਦੇ। ਇਸ ਲਈ ਇਹਨਾਂ ਦੀ ਸਹਿਜ ਸੁਭਾਅ ਉੱਪਰ ਵੱਲ ਆਤਮਕ ਤਰੱਕੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਹੁੰਦੀ ਹੈ। ਉਹ ਮਨੁੱਖੀ ਜੂਨਾਂ ਵਾਂਗ ਸਿਆਣਪਾਂ ਅਤੇ ਚਤਰਾਈਆਂ ਘੋਟ ਕੇ ਇਲਾਹੀ ਹੁਕਮ ਵਿੱਚ ਵਿਘਨ ਪਾਵਣ ਤੋਂ ਅਸਮਰੱਥ ਹਨ। ਇਸੇ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ। ਪਰ ਮਨੁੱਖੀ ਜੂਨ ਦੀ ਕਹਾਣੀ ਕੁਝ ਹੋਰਵੇਂ ਹੈ। ਮਨੁੱਖੀ ਜੂਨ ਉੱਤੇ ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਅਤੇ ਖਾਸ ਰਿਆਇਤਾਂ ਪ੍ਰਦਾਨ ਕੀਤੀਆਂ ਹਨ। ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਦੂਸਰਾ, ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ ਜੋ ਹੋਰ ਕਿਸੇ ਜੂਨਾਂ ਵਿੱਚ ਨਹੀਂ। ਉਹ ਬੁੱਧੀ ਇਸ ਲਈ ਬਖਸ਼ੀ ਤਾਂ ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਕਰਤੇ ਦੇ ਹੁਕਮ ਨੂੰ ਪਹਿਚਾਣ ਸਕੇ ਅਤੇ ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ। ਅਤੇ ਬਾਕੀ ਸਾਰੀਆਂ ਜੂਨਾਂ ਦਾ ਸਰਤਾਜ ਇਸ ਮਨੁੱਖ ਨੂੰ ਬਣਾਇਆ ਰੱਬ ਨੇ। ਸਗਲ ਜੂਨ ਮੈਂ ਤੂੰ ਸਿਰ ਤਰਿਆ, 84 ਲੱਖ ਜੂਨ ਵਿੱਚ ਉੱਤਮ ਜੂਨ ਸੋ ਮਾਣਸ ਦੇਹੀ। ਇਸ ਤੋਂ ਇਲਾਵਾ ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸੁਦਾ ਦੀਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿਤਰਖ ਚਰਨਾ। ਤੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਬਚਿੱਤਰ ਇਹ ਮਾਇਕੀ ਸਾਧਨ ਪ੍ਰਦਾਨ ਕੀਤੇ। ਹਾਂਜੀ, ਰੱਬ ਨੇ ਮਨੁੱਖ ਦੇ ਸਰੀਰਕ ਸੁੱਖ ਲਈ ਵੀ, ਮਾਨਸਿਕ ਸੁੱਖ ਲਈ ਵੀ ਬੇਅੰਤ ਇਹ ਚਿੱਤਰ ਬਚਿੱਤਰ ਮਾਇਕੀ ਸਾਧਨ ਵੀ ਪ੍ਰਦਾਨ ਕੀਤੇ। ਨਉ ਨਿਧ ਸਿੱਧ ਰਿੱਧ ਦੀਨੇ ਕਰਤੇ, ਤੋਟ ਨਾ ਆਵੇ ਕਾਈ ਰਾਮ। ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਇਸ ਤੋਂ ਇਲਾਵਾ ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ ਅਤੇ ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ ਅਵਤਾਰ ਪੀਰ ਪੈਗੰਬਰ ਸਾਧ ਸੰਤ ਭਗਤ ਦੁਨੀਆਂ 'ਤੇ ਭੇਜੇ ਗਏ ਜਿਨ੍ਹਾਂ ਨੇ ਆਤਮਕ ਸੇਧ ਦੇਣ ਲਈ ਉਪਦੇਸ਼ ਦਿੱਤੇ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ। ਸੋ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਵੀ ਇਲਾਹੀ ਦਾਤਾਂ ਦਾ ਪੂਰਾ ਲਾਭ ਲੈ ਰਹੀਆਂ ਹਨ ਅਤੇ ਸਹਿਜ ਸੁਭਾਏ ਹੁਕਮ ਵਿੱਚ ਵਿਚਰਦਿਆਂ ਆਪਣਾ ਕਲਿਆਣ ਕਰ ਰਹੀਆਂ ਹਨ। ਇਸ ਤੋਂ ਉਲਟ ਬੇਅੰਤ ਤੀਖਣ ਵਾਲ ਬੁੱਧੀ ਵਾਲਾ ਇਹ ਮਨੁੱਖ ਇਹ ਸਭ ਜੂਨਾਂ ਦਾ ਸ਼੍ਰੋਮਣੀ ਹੁੰਦੇ ਹੋਇਆਂ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ, ਅਨੇਕਾਂ ਧਰਮਾਂ, ਅਨੇਕਾਂ ਧਾਰਮਿਕ ਗ੍ਰੰਥਾਂ, ਅਨੇਕਾਂ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ, ਬੇਅੰਤ ਪਾਠ ਪੂਜਾ, ਬੇਅੰਤ ਜਪ ਤਪ ਅਤੇ ਕਰਮ ਕਾਂਡਾਂ, ਬੇਅੰਤ ਹੱਠ ਯੋਗ ਸਾਧਨਾ ਅਤੇ ਬੇਅੰਤ ਧਾਰਮਿਕ ਆਗੂਆਂ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ ਦੀ, ਆਪਣੇ ਕਰਤੇ ਦੀ, ਆਪਣੇ ਜੀਵਨ ਸੇਧ ਦੀ, ਆਪਣੇ ਜੀਵਨ ਨਿਸ਼ਾਨੇ ਅਤੇ ਆਪਣੀ ਕਲਿਆਣ ਦੀ ਬਾਬਤ ਸਹੀ ਗਿਆਨ ਨਹੀਂ ਹੋ ਸਕਿਆ ਅਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰਿਆਂ ਜੂਨਾਂ ਤੋਂ ਵੀ ਨੀਵਾਂ ਮਲੀਨ ਅਤੇ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਅਤੇ ਦੁਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਅਤੇ ਵਿਚਾਰ ਕਰਨ ਦੀ ਲੋੜ ਹੈ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ, ਪਰ ਨਾਲ ਹੀ ਹਉਮੈ ਦਾ ਭਰਮ ਭੁਲਾਵਾ ਵੀ ਪਾ ਦਿੱਤਾ ਜੋ ਕਿ ਅਤ ਪ੍ਰਬਲ ਹੈ। ਇਸ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਹੀ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕੇ। ਆਪਣੀ ਅਕਾਲ ਪੁਰਖ ਦੀ ਹੋਂਦ ਦਾ ਸਾਨੂੰ ਨਿਸ਼ਚਾ ਨਹੀਂ ਆਉਂਦਾ ਇਸੇ ਹਉਮੈ ਦੇ ਕਾਰਨ। ਇਲਾਹੀ ਹੁਕਮ ਨੂੰ ਨਹੀਂ ਬੁੱਝ ਸਕੇ ਇਸ ਵਿਕਸਤ ਹੋਮੇ ਦੇ ਕਾਰਨ। ਭਾਣੇ ਵਿੱਚ ਨਹੀਂ ਆ ਸਕਦੇ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ। ਆਪਣੀ ਜੀਵਨ ਸਿਹਤ ਤੋਂ ਵੀ ਅਣਜਾਣ ਹਾਂ ਕਿ ਅਸੀਂ ਕਿੱਥੇ ਜਾਣਾ ਹੈ, ਸਾਡੀ ਜੀਵਨ ਦੀ ਮੰਜ਼ਿਲ ਨਿਸ਼ਾਨਾ ਕੀ ਹੈ। ਹੋਮੇ ਦੇ ਕਾਰਨ ਆਪਣੀ ਜੀਵਨ ਸਿਹਤ ਤੋਂ ਵੀ ਅਣਜਾਣ ਹਾਂ ਅਤੇ ਸਹੀ ਆਤਮਕ ਜੀਵਨ ਨਹੀਂ ਮਾਣ ਸਕਦੇ, ਆਤਮਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ। ਸੋ ਹੋਮੇ ਵੇੜੇ ਮਨ ਨਾਲ ਕੰਮ ਕਰਦੇ ਹਾਂ ਅਤੇ ਆਪਣੇ ਹਉਂਤਾਰੀ ਕਰਮਾਂ ਦਾ ਨਤੀਜਾ ਭੋਗਦੇ ਹਾਂ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਭਰਮੇ ਆਵੇ ਭਰਮੇ ਜਾਏ ਇਹ ਜਗ ਜਨਮਿਆ ਦੂਜੇ ਪਾਏ, ਭਰਮੇ ਪੂਲਾ ਫਿਰੇ ਸੰਸਾਰ ਮਰ ਜਨਮੇ ਜਮ ਕਰੇ ਖੁਆਰ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਲਖ ਚੌਰਾਸੀ ਜੋਨ ਸਬਾਈ, ਮਾਣਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏਂਦਾ। ਹਉਮੈ ਦੇ ਭਰਮ ਭੁਲਾਵੇ ਦੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ, ਥੀਏਟਰ ਵਿੱਚ ਕਈ ਅਦਾਕਾਰ ਆਉਂਦੇ ਹਨ ਜੋ ਕਈ ਕਿਸਮ ਦੇ ਪਾਰਟ ਅਦਾ ਕਰਦੇ ਹਨ। ਰੰਗਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਉਹਨਾਂ ਦੀ ਅਦਾ ਅਤੇ ਬੋਲਚਾਲ ਮਾਲਕ ਦੀ ਕਿਸੇ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਆਪੋ ਆਪਣਾ ਪਾਰਟ ਖੇਲਦੇ ਹਨ, ਪਰ ਹਰ ਇੱਕ ਨੂੰ ਨਿਸ਼ਚਾ ਆਉਂਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਆਦਿ ਨਹੀਂ ਹਨ, ਬਲਕਿ ਖਿੰਨ ਭੰਗਰ ਸਟੇਜ 'ਤੇ ਆਪਣਾ ਨਿਯਤ ਪਾਰਟ ਅਦਾ ਕਰਨ ਹੀ ਆਏ ਹਨ ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ ਅਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ, ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਹਾਂਜੀ, ਸਟੇਜ 'ਤੇ ਤਾਂ ਹਰ ਇੱਕ ਆਪਣਾ ਆਪਣਾ ਪਾਰਟ ਅਦਾ ਕਰਦਾ ਹੈ, ਪਰ ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਮੇਰਾ ਅਸਲੀ ਇਹ ਨਹੀਂ ਹੈ। ਹੁਣ ਜੇ ਕੋਈ ਰਾਜੇ ਦਾ ਪਾਰਟ ਅਦਾ ਕਰਕੇ ਸਟੇਜ 'ਤੇ ਜਾ ਕੇ ਉਸੇ ਤਰ੍ਹਾਂ ਹੁਕਮ ਦੇਣਾ ਸ਼ੁਰੂ ਕਰ ਦੇਵੇ, ਅਸਲੀਅਤ ਵਿੱਚ ਵੀ ਆਪਣੇ ਆਪ ਨੂੰ ਰਾਜਾ ਸਮਝੇ, ਇਹ ਤਾਂ ਹੁਕਮ ਤੋਂ ਬੇਮੁੱਖ ਹੋਣਾ ਹੈ। ਸੋ ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤਾਈਂ ਇਹ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਹੈ ਅਤੇ ਇਸ ਦੇ ਅਦਾਕਾਰ ਅਥਵਾ ਜੀਵ ਨੂੰ ਵਡਿਆਈ ਮਿਲਦੀ ਹੈ। ਜਦ ਤੱਕ ਆਪਣੇ ਮਾਲਕ ਦੇ ਹੁਕਮ ਨੂੰ ਬੁੱਝ ਕੇ ਉਸ ਅਨੁਸਾਰ ਅਸੀਂ ਆਪਣਾ ਪਾਰਟ ਅਦਾ ਕਰਦੇ ਹਾਂ ਤਾਂ ਕੀ ਆਉਂਦਾ ਹੈ, ਅਦਾਕਾਰ ਯਾਨੀ ਜੀਵ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਅਤੇ ਬੇਮੁੱਖ ਹੋ ਜਾਂਦੇ ਹਨ ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪੇ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਆਪਣੀ ਮਨਮਰਜ਼ੀ ਕਰਦੇ ਹਨ, ਭੁੱਲ ਜਾਂਦਾ ਹੈ ਕਿ ਉੱਪਰ ਕੋਈ ਮਾਲਕ ਵੀ ਹੈ। ਇਸ ਤਰ੍ਹਾਂ ਜੀ ਫਿਰ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹਾਂਜੀ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਦੂਸਰਾ ਉਦਾਹਰਣ, ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਪੁੱਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ ਅਤੇ ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਆਉਂਦੀ ਹੈ ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਆਉਂਦਾ ਹੈ ਅਤੇ ਉਸ ਦੇ ਉਦਾਲੇ ਅਨੇਕ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜ੍ਹਿਆ ਆਉਂਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਅਤੇ ਮੁਰਦਾ ਹੋ ਜਾਂਦਾ ਹੈ। ਸੋ ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਤਾਂ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ, ਇਸ ਦੀ ਹਸਤੀ ਤਾਂ ਕਰੰਟ ਦੀ ਹੋਣ ਤੋਂ ਬਣਦੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਉਹ ਪਾਵਰ ਹਾਊਸ ਜਾਂ ਨਾਮ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਅਤੇ ਮੁਨਕਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਿਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸਦੀ ਹੋਮੇ ਦੀ ਅਡਰੀ ਹੋਣ ਇਹ ਕੂੜੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਹੀ ਅਸਲੀ ਹਸਤੀ ਹੈ ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਤਰਾਤਮੇ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪਣੇ ਆਪ ਨੂੰ ਹੀ ਸੰਪੂਰਨ ਕਰਤਾ ਧਰਤਾ ਸਮਝਦਾ ਹੈ। ਜਿਸ ਅਨੁਸਾਰ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਬੋਲਬਾਲਾ ਹੋ ਰਿਹਾ ਹੈ ਕਿਉਂਕਿ ਅਸਲੀ ਜੀਵਨ ਰਹਿਣ ਤੋਂ ਅਣਜਾਣ ਹੈ। ਜੀਵ ਆਪਣੇ ਆਪ ਨੂੰ ਹੀ ਸਭ ਕੁਝ ਕਰਤਾ ਧਰਤਾ ਸਮਝਦਾ ਹੈ, ਇਸ ਲਈ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਬੋਲਬਾਲਾ ਹੋ ਰਿਹਾ ਹੈ। ਸੋ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਜੀਵਨ ਜੀਵਨ ਰਹਿਣ ਦੀ ਗੁੱਝੀ ਸਹਿਜ ਚਾਲ ਹੈ ਅਤੇ ਜੀਵਨ ਰਹਿਣ ਅਥਵਾ ਸ਼ਬਦ ਇਹ ਨਾਮ ਇਹ ਹਰ ਇੱਕ ਜ਼ਰੇ ਵਿੱਚ ਰਵਰਿਆ ਭਰਪੂਰ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਹੀ ਆਉਂਦਾ ਹੈ ਪਰ ਉਸਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਬਲਬ ਟਿਊਬ ਆਦਿ ਅਨੇਕਾਂ ਜੰਤਰ ਆਉਂਦੇ ਹਨ ਜਿਨ੍ਹਾਂ ਰਾਹੀਂ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ ਪੀਲੀ ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੁੰਦਾ ਹੈ ਪਰ ਉਸ ਵਿੱਚ ਜੋ ਚੀਜ਼ ਰਲਾਈ ਜਾਂਦੀ ਹੈ ਉਸੇ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਪ੍ਰਗਟ ਆਉਂਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਜੋਤ ਦੀ ਜੀਵਨ ਰਹਿਣ ਤਾਂ ਇੱਕੋ ਵਰਤਦੀ ਹੈ ਪਰ ਮਨ ਬੁੱਧੀ ਅੰਤਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰਹਿਣ ਦਾ ਬਾਰਮੁਖੀ ਪ੍ਰਗਟਾਵਾ ਆਉਂਦਾ ਹੈ। ਜਿਵੇਂ ਕਰੰਟ ਇੱਕੋ ਹੈ, ਜੇ ਲਾਲ ਬਲਬ ਦੇ ਗਿਲਾਫ ਚੜ੍ਹਿਆ ਹੋਇਆ ਬਲਬ 'ਤੇ ਲਾਲ ਰੰਗ ਦਾ ਤਾਂ ਲਾਲ ਰੋਸ਼ਨੀ ਆਵੇਗੀ, ਪੀਲਾ ਗਿਲਾਫ ਚੜ੍ਹਿਆ ਤਾਂ ਪੀਲੀ ਰੋਸ਼ਨੀ, ਪਰ ਅੰਦਰ ਕਰੰਟ ਇੱਕੋ ਹੀ। ਇਸੇ ਤਰ੍ਹਾਂ ਸਾਰਿਆਂ ਜੀਵਾਂ ਵਿੱਚ ਜੋਤ ਦੀ ਜੀਵਨ ਰਹਿਣ ਤਾਂ ਇੱਕੋ ਵਰਤਦੀ ਹੈ ਪਰ ਮਨ ਬੁੱਧੀ ਅਤੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰਹਿਣ ਦਾ ਬਾਰਮੁਖੀ ਪ੍ਰਗਟਾਵਾ ਅੱਡ ਅੱਡ ਆਉਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਨਾਮ ਰੂਪੀ ਜਿਹੜੀ ਜੀਵਨ ਰਹਿਣ ਹੈ ਇਸ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ। ਇੱਕ ਅੰਤਰਮੁਖੀ ਸਹਿਜ ਚਾਲ ਹੈ ਜੋ ਨਿਰੋਲ ਨਿਰਮਲ ਸ਼ਬਦ ਨਾਮ ਅਤੇ ਹੁਕਮ ਹੈ। ਜਿਵੇਂ ਕਰੰਟ ਆਪਣੇ ਅਸਲੀ ਰੂਪ ਵਿੱਚ ਪ੍ਰਕਾਸ਼ਿਤ, ਇਹ ਅੰਤਰਮੁਖੀ ਸਹਿਜ ਚਾਲ ਜੀਵਨ ਰਹਿਣ ਦੀ, ਅਤੇ ਦੂਸਰਾ ਇਸਦਾ ਬਾਰਮੁਖੀ ਪ੍ਰਗਟਾਵਾ ਹੈ ਜਿਸ ਉੱਤੇ ਹੋਮੇ ਵੇੜੇ ਮਨ ਹਉਤਾਰੀ ਅਤੇ ਅੰਤਸ਼ਕਰਨ ਦਾ ਅਕਸ ਜਾਂ ਰੰਗਤ ਚੜ੍ਹੀ ਆਉਂਦੀ ਹੈ। ਜਿਵੇਂ ਕਰੰਟ ਬਲਬ ਦੇ ਰਾਹੀਂ ਪ੍ਰਕਾਸ਼ਿਤ ਹੁੰਦਾ, ਬਲਬ 'ਤੇ ਅਲੱਗ ਅਲੱਗ ਕਲਰ ਦਾ ਗਿਲਾਫ ਚੜ੍ਹਿਆ ਹੁੰਦਾ ਹੈ। ਸੋ ਜੀਵਨ ਰਹਿਣ ਦੇ ਦੋ ਪ੍ਰਗਟਾਵੇ ਹਨ, ਇੱਕ ਅੰਤਰਮੁਖੀ ਸਹਿਜ ਚਾਲ ਜੋ ਨਿਰੋਲ ਨਿਰਮਲ ਸ਼ਬਦ ਅਤੇ ਨਾਮ ਹੈ ਅਤੇ ਦੂਸਰਾ ਬਾਰਮੁਖੀ ਪ੍ਰਗਟਾਵਾ ਜਿਸ ਉੱਤੇ ਹੋਮੇ ਵੇੜੇ ਮਨ ਹਉਤਾਰੀ ਬੁੱਧੀ ਅਤੇ ਅੰਤਸ਼ਕਰਨ ਦੇ ਅਕਸ ਦਾ ਰੰਗਤ ਚੜ੍ਹੀ ਆਉਂਦੀ ਹੈ। ਇਹਨਾਂ ਦੋਹਾਂ ਹਾਲਤਾਂ ਵਿੱਚ ਜੀਵਨ ਰਹਿਣ ਦੀ ਰਵਾਨਗੀ ਨੂੰ ਹੀ ਜੀਵਨ ਆਖਿਆ ਜਾਂਦਾ ਹੈ। ਸੋ ਜੀਵ ਇਹ ਆਪੋ ਆਪਣਾ ਜੀਵਨ ਤਾਂ ਭੋਗ ਰਹੇ ਹਨ ਪਰ ਆਪਣੇ ਜੀਵਨ ਆਧਾਰ 'ਤੇ ਜੀਵਨ ਰਹਿਣ ਤੋਂ ਬੇਖਬਰ, ਅਣਜਾਣ, ਅਵੇਸਲੇ, ਬੇਪਰਵਾਹ ਅਤੇ ਭੁੱਲ ਵਿੱਚ ਹਨ। ਇਹ ਭੁੱਲ ਹੀ ਅਗਿਆਨਤਾ ਦਾ ਭਰਮ ਭੁਲਾਵਾ ਹੈ। ਜੋ ਜੀਵਨ ਰਹਿਣ ਤੋਂ ਅਸੀਂ ਭੁੱਲ ਵਿੱਚ ਅਣਜਾਣ ਹਾਂ, ਇਹ ਭੁੱਲ ਹੀ ਭਰਮ ਦੀ ਅਗਿਆਨਤਾ ਹੈ ਜਿਸ ਕਾਰਨ ਜੀਵ ਆਪਣੇ ਅੰਤਰਗਤ ਇਲਾਹੀ ਜੀਵਨ ਰਹਿਣ, ਜੀਵਨ ਪ੍ਰਕਾਸ਼, ਆਪਣੇ ਜੀਵਨ ਸੋਮਾ, ਜੀਵਨ ਪਦ, ਜੀਵਨ ਰੂਪ, ਸ਼ਬਦ, ਨਾਮ, ਪਿਰਮਰਸ, ਚੁੱਪ ਪ੍ਰੀਤ, ਆਤਮ ਚਾਓ, ਆਤਮ ਸੁੱਖ, ਸਹਿਜ ਚਾਲ ਅਤੇ ਅਕਲ ਕਲਾ ਆਦਿ ਅਨੇਕਾਂ ਆਤਮਕ ਬਖਸ਼ਿਸ਼ਾਂ ਤੋਂ ਵਾਂਝੇ ਜਾ ਰਹੇ ਹਨ ਭੁੱਲ ਦੇ ਕਾਰਨ। ਇਸ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਜੀਵ ਜੀਵਨ ਅਥਵਾ ਦੂਜੇ ਪਾਏ ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿੱਚ ਗਲਤਾਨ ਹੋ ਕੇ ਦਿਨ ਰਾਤ ਦੁੱਖ ਕਲੇਸ਼ ਸਹੇੜਦਾ ਅਤੇ ਭੋਗਦਾ ਹੈ ਅਤੇ ਨਰਕੀ ਜੀਵਨ ਬਤੀਤ ਕਰਦਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਤਨ ਦੇ ਮੋਹ। ਸੋ ਸਮਝਣ ਵਾਲਾ ਜ਼ਰੂਰੀ ਨੁਕਤਾ, ਜੀਵ ਦੀ ਆਪਣੀ ਜੀਵਨ ਰੌਣ ਨੂੰ ਬੁੱਝਣ ਜਾਂ ਅਨੁਭਵ ਕਰਨ ਜਾਂ ਭੁੱਲ ਕੇ ਅਣਜਾਣ ਰਹਿਣ ਵਿੱਚ ਛੁਪਿਆ ਹੋਇਆ ਹੈ। ਜਦੋਂ ਭੁੱਲਦੇ ਹਾਂ ਅਗਿਆਨਤਾ ਦਾ ਭਰਮ ਭੁਲਾਵਾ ਛਾ ਜਾਂਦਾ ਹੈ। ਉਸ ਜੀਵਨ ਰੋਂ ਜਾਂ ਸ਼ਬਦ ਜਾਂ ਨਾਮ ਦੀਆਂ ਬਖਸ਼ਿਸ਼ਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਨਾਲ ਹੀ ਭੁੱਲ ਕਾਰਨ ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹੰਕਾਰ ਵਿੱਚ ਗਲਤਾਨ ਹੋ ਕੇ ਦੁੱਖ ਕਲੇਸ਼ ਸਹੇੜਦੇ ਹਾਂ ਅਤੇ ਨਰਕੀ ਜੀਵਨ ਬਤੀਤ ਕਰਦੇ ਹਾਂ। ਸੋ ਸਮਝਣ ਵਾਲਾ ਜ਼ਰੂਰੀ ਨੁਕਤਾ, ਜੀਵ ਦੀ ਆਪਣੀ ਜੀਵਨ ਰੌਣ ਨੂੰ ਬੁੱਝਣ ਜਾਂ ਅਨੁਭਵ ਕਰਨ ਜਾਂ ਭੁੱਲ ਕੇ ਅਣਜਾਣ ਰਹਿਣ ਵਿੱਚ ਛੁਪਿਆ ਹੋਇਆ ਹੈ। 84 ਲੱਖ ਜੂਨਾਂ ਤਾਂ ਆਪਣੀ ਜੀਵਨ ਰੌਣ ਨੂੰ ਬੁੱਝ ਨਹੀਂ ਸਕਦੀਆਂ ਕਿਉਂਕਿ ਉਹਨਾਂ ਦੀ ਬੁੱਧੀ ਸੀਮਤ ਹੈ, ਪਰ ਇਨਸਾਨ ਨੂੰ ਤਾਂ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਪ੍ਰਦਾਨ ਕੀਤੀ ਹੈ। ਪਰ ਮਨੁੱਖ ਨੇ ਇਸ ਬੁੱਧੀ ਦੀ ਅਮੋਲਕ ਦਾਤ ਨੂੰ ਅੰਤਰ ਆਤਮੇ ਜੀਵਨ ਰੌਂ ਅਥਵਾ ਸ਼ਬਦ ਦੀ ਖੋਜ ਕਰਨ ਦੀ ਬਜਾਏ ਹੋਮੇ ਦੇ ਪ੍ਰਾਇਣ ਕਰਕੇ ਮਾਇਆ ਦੇ ਚਿੱਤਰ ਬਚਿੱਤਰ ਚਮਤਕਾਰਿਆਂ ਦੀ ਖੋਜ ਵਿੱਚ ਵਰਤਿਆ ਹੈ। ਇਸ ਤਰ੍ਹਾਂ ਇਨਸਾਨ ਨੇ ਉਸ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਬਾਰਮੁਖੀ ਵਰਤੋਂ ਕੀਤੀ ਹੈ। ਖੋਜ ਕਰਨੀ ਸੀ ਅੰਤਰ ਆਤਮ ਇਲਾਹੀ ਜੀਵਨ ਰੌਂ ਦੀ, ਉਸਨੂੰ ਤਾਂ ਭੁਲਾ ਦਿੱਤਾ ਇਸ ਤੀਖਣ ਬੁੱਧੀ ਦੇ ਜ਼ਰੀਏ, ਅਤੇ ਇਸ ਨਾਲ ਕੀ ਕੀਤਾ, ਹੋਮੇ ਦੇ ਪ੍ਰਾਇਣ ਹੋ ਕੇ ਮਾਇਆ ਦੇ ਚਿੱਤਰ ਬਚਿੱਤਰ ਚਮਤਕਾਰਿਆਂ ਦੀ ਖੋਜ ਵਿੱਚ ਇਸ ਨੂੰ ਵਰਤ ਲਿਆ। ਇਸ ਤਰ੍ਹਾਂ ਇਨਸਾਨ ਨੇ ਇਸ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਬਾਰਮੁਖੀ ਵਰਤੋਂ ਕੀਤੀ ਹੈ, ਜਿਸ ਕਾਰਨ ਇਨਸਾਨ ਦਾ ਜੀਵਨ ਪਸ਼ੂਆਂ ਤੋਂ ਵੀ ਗਿਰ ਚੁੱਕਿਆ ਹੈ। ਗੁਰਬਾਣੀ ਵਿੱਚ ਇਨਸਾਨ ਦੀ ਇਸ ਅਧੋਗਤੀ ਨੂੰ ਇਉਂ ਬਿਆਨ ਕੀਤਾ ਹੈ, ਮਨਮੁਖ ਭੂਲੇ ਬਿਖ ਲਗੇ ਅਹਿਲਾ ਜਨਮ ਗਵਾਇਆ, ਹਰ ਕਾ ਨਾਮ ਸਦਾ ਸੁਖ ਸਾਗਰ, ਸਾਚਾ ਸ਼ਬਦ ਨਾ ਪਾਇਆ। ਫਿਰਤ ਫਿਰਤ ਬੋਤੇ ਜੁਗ ਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨੈ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੇ, ਤੈਂ ਖੋਜਤ ਉਦਿਆਨਾ। ਬਹੁਤ ਜਨਮ ਭਰ ਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਜੋ ਜੋ ਜੂਨੀ ਆਇਓ ਤੈਂ ਤੈਂ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ। ਮਾਨਸ ਜਨਮ ਦਿਓ ਜੈ ਠਾਕਰ, ਸੋ ਤੈ ਕਿਉਂ ਬਿਸਰਾਇਓ, ਮੁਕਤ ਹੋਤ ਨਰ ਜਾਂ ਕੈ ਸਿਮਰੈ, ਨਿਮਖ ਨਾ ਤਾਂ ਕੋ ਗਾਇਓ। ਲਖ 84 ਪਰਮ ਤੇ ਪਰਮ ਤੇ, ਦੁਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਬਿਖਿਆ ਮੈਂ ਉਰਝਾਇਓ, ਬਿਖਿਆ ਸਿਉਂ ਉਰਝਾਇਓ। ਇੱਕ ਕਿਤ ਆਏ ਜਨਮ ਗਵਾਏ, ਮਨਮੁਖ ਲਾਗੇ ਦੂਜੇ ਪਾਏ, ਇਹ ਵੇਲਾ ਫਿਰ ਹੱਥ ਨਾ ਆਵੇ। ਹਾਂਜੀ, ਇਹ ਵੇਲਾ ਫਿਰ ਹੱਥ ਨਾ ਆਵੇ, ਪੱਗ ਖਿਸੀਐ ਪਛਤਾਏ ਦਾ। ਦੁਲਭ ਜਨਮ ਚਿਰੰਕਾਲ ਪਾਇਓ, ਜਾਤੋ ਕੌਡੀ ਬਦਲਹਾ, ਕਾਥੂਰੀ ਕੋ ਗਾਕ ਆਇਓ, ਲਾਦਿਓ ਕਾਲਰ ਬਿਰਖ ਜਿਵਾਹਾ, ਆਇਓ ਲਾਭ ਲਾਭਨ ਕਹਿ ਤਾਹੀ, ਮੋਹਨ ਠਗੋਰੀ ਸਿਉਂ ਉਲਝ ਪਹਾ, ਕਾਚ ਬਾਦਰੈ ਲਾਲ ਖੋਈ ਹੈ, ਫਿਰ ਇਹ ਅਵਸਰ ਕਦ ਲਹਾ। ਐਸੇ ਭਰਮ ਭੁਲਾਵੇ ਵਾਲੇ, ਅਗਿਆਨਤਾ ਵਾਲੇ, ਦੂਜੇ ਭਾਵ ਵਾਲੇ, ਬੇਮੁਖੀ, ਬਾਰਮੁਖੀ, ਹਉਂ ਧਾਰੀ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ, ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ, ਬਿਨ ਨਾਵੇਂ ਕਿਆ ਜੀਵਨਾ, ਫਿੱਟ ਤ੍ਰਿਗ ਚਤਰਾਈ, ਸਤਿਗੁਰ ਸਾਧ ਨਾ ਸੇਵਿਆ, ਹਰ ਭਗਤ ਨਾ ਪਾਈ, ਮਾਨਸ ਜਨਮ ਪੁੰਨ ਕਰ ਪਾਇਆ, ਬਿਨ ਨਾਵੇਂ ਤ੍ਰਿਗ ਤ੍ਰਿਗ ਬਿਰਥਾ ਜਾਈ, ਨਾਮ ਬਿਨਾਂ ਰਸਕਸ ਦੁੱਖ ਖਾਵੈ, ਮੁਖ ਫੀਕਾ ਥੁੱਕ ਥੂਕ ਮੁਖ ਪਾਈ। ਤ੍ਰਿਗ ਤਿਨਾਂ ਦਾ ਜੀਵਿਆ, ਜੋ ਹਰ ਸੁਖ ਪਰ ਹਰ ਤਿਆਗ ਦੇ, ਦੁੱਖ ਹਉਮੈ ਪਾਪ ਕਮਾਏ। ਮਨਮੁਖ ਅਗਿਆਨੀ ਮਾਇਆ ਮੋਹ ਵਿਆਪੈ, ਤਿਨ ਬੂਝ ਨਾ ਕਾਈ ਪਾਏ। ਹਲਤ ਪਲਤ ਓਏ ਸੁਖ ਨਾ ਪਾਵੈ, ਅੰਤ ਗਏ ਪਛਤਾਏ। ਬਿਨ ਸਤਿਗੁਰ ਸੇਵੈ ਜਗਤ ਮੂਆ, ਬਿਰਥਾ ਜਨਮ ਗਵਾਏ। ਦੂਜੇ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੈ ਜਾਏ। ਵਿਸ਼ਟਾ ਅੰਦਰ ਵਾਸ ਹੈ, ਫਿਰ ਫਿਰ ਜੂਨੀ ਪਾਏ। ਨਾਨਕ ਬਿਨ ਨਾਵੈ ਜਮ ਮਾਰਸੀ, ਅੰਤ ਗਿਆ ਪਛਤਾਏ। ਬਿਨ ਨਾਵੈ ਜਬ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਐਸੇ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਜੀਵਨ ਨਹੀਂ ਮੰਨਿਆ ਗਿਆ। ਹਾਂਜੀ, ਗੁਰਬਾਣੀ ਅਨੁਸਾਰ ਜੇ ਅਸੀਂ ਆਪਣੀ ਤੀਖਣ ਬੁੱਧੀ ਨੂੰ ਅੰਤਰ ਜੀਵਨ ਰੋਣ ਦੀ ਖੋਜ ਦੀ ਬਜਾਏ ਬਾਰਮੁਖੀ ਵਰਤਦੇ ਹਾਂ, ਉਮੇ ਵਿੱਚ ਵਿਚਰ ਕੇ ਮਾਇਕੀ ਜੀਵਨ ਭੋਗਦੇ ਹਾਂ, ਪਸ਼ੂਆਂ ਤੋਂ ਵੀ ਨੀਵਾਂ, ਐਸੇ ਜੀਵਨ ਨੂੰ ਗੁਰਬਾਣੀ ਵਿੱਚ ਜੀਵਨ ਨਹੀਂ ਮੰਨਿਆ ਗਿਆ, ਤਾਂ ਮੁਰਦਾ ਜੀਵਨ ਹੈ। ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਤੇ ਆਏ, ਬਿਨ ਨਾਵੇਂ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦਿੜਾਏ। ਮਰ ਨਾ ਜਾਈ ਜਿਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਨਾਮ ਬਿਨਾ ਨਹੀਂ ਜੀਵਿਆ ਜਾਏ, ਬਿਨ ਨਾਵੈ ਕਿਆ ਜੀਵਨਾ ਫਿਰ ਤ੍ਰਿਗ ਚਤਰਾਈ। ਜਲ ਜਾਉ ਜੀਵਨ ਨਾਮ ਬਿਨਾ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ। ਮਾਇਆ ਕਾਰਣ ਧਾਵਈ ਮੂਰਖ ਲੋਗ ਅਜਾਨ, ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਦੂਜੇ ਪਾਸੇ ਗੁਰਬਾਣੀ ਵਿੱਚ ਮਾਨਸ ਜੂਨੀ ਨੂੰ ਇਉਂ ਵਡਿਆਈ ਦਿੱਤੀ ਗਈ ਹੈ, ਭਈ ਪਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਲਖ ਚੌਰਾਸੀ ਭਰਮ ਤਿਆਂ ਦੁਰਲਭ ਜਨਮ ਅਬ ਪਾਇਓ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਮਾਨਸ ਜਨਮ ਵਡ ਪੁੰਨੇ ਪਾਇਆ, ਦੇਹ ਸੁਕੰਚਨ ਚੰਗਣੀਆਂ। ਸਫਲ ਜਨਮ ਹੋਵਤ ਵਡ ਭਾਗੀ, ਸਾਧ ਸੰਗ ਰਾਮੈ ਲਿਵਲਾਗੀ। ਵਡੈ ਭਾਗ ਇਹ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤਲਾਇਆ। ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ। ਜਿਉਂ ਬਨ ਫਲ ਪਾ ਕੇ ਭੁਏ ਗਿਰੈ, ਬਹੁਰ ਨਾ ਲਾਗੈ ਡਾਰ। ਲੋਕ ਚੌਰਾਸੀ ਜੂਨ ਵਿੱਚ ਮਾਨਸ ਜਨਮ ਦੁਲੰਬ ਉਪਾਇਆ, ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਚੌਰਾਸੀ ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ, ਲੱਖ ਚੌਰਾਸੀ ਜੂਨ ਫੇਰ ਫਿਰਾਇਆ, ਮਾਨਸ ਜਨਮ ਦੁਲੰਬ ਕਰਮੀ ਪਾਇਆ। ਇਹ ਮਾਨਸ ਜਨਮ ਅਮੋਲ ਹੈ, ਮਿਲਨੇ ਕੀ ਵੇਲਾ। ਉੱਪਰਲੇ ਵਿੱਚ ਵਿਚਾਰ ਇਹ ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹਉ ਤਾਰੀ ਜੀਵਨ ਦੀ ਵਿਆਖਿਆ ਹੈ। ਇਸ ਤੋਂ ਉੱਤੇ ਆਤਮਕ ਮੰਡਲ ਵਿੱਚ ਇਨਸਾਨ ਦੇ ਆਤਮਕ ਜੀਵਨ ਦੀ ਪਿਰਮ ਖੇਲ ਇਹ ਨਿਰਾਲੀ ਅਤੇ ਹੋਰਵੇਂ ਹੈ। ਗੁਰਬਾਣੀ ਵਿੱਚ ਆਤਮਕ ਜੀਵਨ ਨੂੰ ਇਉਂ ਦਰਸਾਇਆ ਗਿਆ ਹੈ, ਜਿਸ ਜੀਵਨ ਨੂੰ ਗੁਰਬਾਣੀ ਜੀਵਨ ਮੰਨਦੀ ਹੈ, ਉਸ ਆਤਮਕ ਜੀਵਨ ਦੀ ਕੁਝ ਨਿਸ਼ਾਨੀਆਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਨਾਨਕ ਨਾਮ ਜਪੈ ਸੋ ਜੀਵੈ, ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ। ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿਨਤੀ ਨਾਨਕ ਇਹ ਸਾਰੇ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਗੁਰਮੁਖ ਸਫਲ ਜਨਮ ਜਗ ਵਿੱਚ ਆਇਆ ਗੁਰਮਤ ਪੂਰ ਕਰਮ ਆਪ ਗਵਾਇਆ ਭਾਉ ਭਗਤ ਕਰ ਕੰਮ ਸੁਖ ਫਲ ਪਾਇਆ ਸੋ ਮਨੁੱਖੀ ਜੀਵਨ ਦੇ ਇਹਨਾਂ ਦੋਹਾਂ ਪੱਖਾਂ ਦਾ ਇਉਂ ਨਿਰਣਾ ਕੀਤਾ ਜਾ ਸਕਦਾ ਹੈ ਇੱਥੇ ਗੁਰਮੁਖ ਪਿਆਰਿਆਂ ਨੇ ਨਿਸ਼ਾਨੀਆਂ ਦੱਸੀਆਂ ਹਨ ਦੋਨੋਂ ਤਰ੍ਹਾਂ ਦੇ ਜੀਵਨ ਦਾ ਇੱਕ ਆਤਮਕ ਜੀਵਨ ਜਿਸ ਨੂੰ ਗੁਰਮੁਖ ਵਾਲਾ ਜੀਵਨ ਕਹਿੰਦੇ ਹਨ ਜਿਸ ਨੂੰ ਗੁਰਬਾਣੀ ਵਿੱਚ ਜੀਵਨ ਮੰਨਿਆ ਗਿਆ ਹੈ ਇੱਕ ਆਪਣੀ ਆਤਮਕ ਜੀਵਨ ਰੋਣ ਤੋਂ ਭੁੱਲ ਵਾਲਾ ਜੀਵਨ ਜੋ ਮਨਮੁੱਖੀ ਜੀਵਨ ਹੈ ਜਿਸ ਨੂੰ ਗੁਰਬਾਣੀ ਵਿੱਚ ਜੀਵਨ ਨਹੀਂ ਮੰਨਿਆ ਗਿਆ ਇਹਨਾਂ ਦੋਨਾਂ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਗਈਆਂ ਹਨ ਤਾਂ ਕਿ ਅਸੀਂ ਆਪਣੇ ਮਨ ਵਿੱਚ ਖੋਜ ਕਰ ਸਕੀਏ ਕਿ ਅਸੀਂ ਜੀਵਨ ਜੀ ਰਹੇ ਹਾਂ ਗੁਰਬਾਣੀ ਅਨੁਸਾਰ ਜਾਂ ਮੁਰਦਾ ਜੀਵਨ ਜੀ ਰਹੇ ਹਾਂ ਮਾਇਕੀ ਗੁਰਮੁਖ ਜੀਵਨ ਜਿਹੜਾ ਹੈ ਇਹ ਆਤਮਕ ਮੰਡਲ ਵਿੱਚ ਵਿਚਰਨਾ ਹੈ ਅਤੇ ਮਨਮੁੱਖੀ ਜੀਵਨ ਇੱਥੇ ਸੁਰਤ ਮਾਇਕੀ ਮੰਡਲ ਵਿੱਚ ਵਿਚਰਦੀ ਹੈ ਗੁਰਮੁਖ ਜੀਵਨ ਵਿੱਚ ਤੂੰ ਤੇਰੀ ਦੀ ਭਾਵਨਾ ਆਉਂਦੀ ਹੈ ਮਨ ਆਤਮ ਪਰਾਇਣ ਆਉਂਦਾ ਹੈ ਮਨ ਅਨੁਭਵੀ ਪ੍ਰਕਾਸ਼ ਵਿੱਚ ਵਿਚਰਦਾ ਹੈ ਭਾਵ ਆਪਣੀ ਜੀਵਨ ਰੋਹ ਨੂੰ ਮਹਿਸੂਸ ਕਰਕੇ ਉਸ ਵਿੱਚ ਜੀਵਦਾ ਹੈ ਉਸਦੇ ਅਹਿਸਾਸ ਵਿੱਚ ਪਰ ਮਨਮੁੱਖੀ ਜੀਵਨ ਇੱਥੇ ਤੂੰ ਤੇਰੀ ਦੀ ਭਾਵਨਾ ਨਹੀਂ ਆਪਣਾ ਆਪਣਾ ਦਿਖਾਵਾ ਹੁੰਦਾ ਹੈ ਮੈਂ ਮੇਰੀ ਦਾ ਬੋਲਬਾਲਾ ਇਹ ਜੀਵਨ ਮਾਇਆ ਪਰਾਇਣ ਜੀਵਨ ਹੈ ਇੱਥੇ ਮਾਇਆ ਭਰਮ ਭੁਲਾਵੇ ਵਾਲਾ ਜੀਵਨ ਹੈ ਆਪਣੀ ਜੀਵਨ ਰੋਂ ਤੋਂ ਅਣਜਾਣ ਮਾਇਕੀ ਭਰਮ ਭੁਲਾਵਾ ਗੁਰਮੁਖੀ ਜੀਵਨ ਜਿਹੜਾ ਹੈ ਇਹ ਹੁਕਮ ਰਜਾਈ ਚੱਲਣਾ ਹੈ ਕਿਉਂਕਿ ਅੰਤਰ ਆਤਮੇ ਜੀਵਨ ਰੋਂ ਨੂੰ ਬੁੱਝ ਕੇ ਉਸਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ ਇਸ ਲਈ ਹੁਕਮ ਰਜਾਈ ਚੱਲਣਾ ਪਰ ਮਨਮੁੱਖੀ ਜੀਵਨ ਹੁਕਮ ਤੋਂ ਅਣਜਾਣ ਹੋਣ ਕਾਰਨ ਇਹ ਆਪਣੇ ਪਾਣੇ ਵਿੱਚ ਚੱਲਣਾ ਗੁਰਮੁਖੀ ਜੀਵਨ ਵਿੱਚ ਅੰਦਰ ਪ੍ਰੀਤ ਡੋਰੀ ਦੀ ਖਿੱਚ ਪੈਂਦੀ ਹੈ ਮਨਮੁੱਖੀ ਜੀਵਨ ਵਿੱਚ ਮਾਇਆ ਦੀ ਖਿੱਚ ਪੈਂਦੀ ਹੈ ਗੁਰਮੁਖੀ ਜੀਵਨ ਵਿੱਚ ਮੈਤਰੀ ਭਾਵ ਹੈ ਪਿਆਰ ਹੈ ਸ਼ਾਂਤੀ ਹੈ ਅਤੇ ਮਨਮੁੱਖੀ ਜੀਵਨ ਵਿੱਚ ਵੈਰ ਵਿਰੋਧ ਹੈ ਨਫ਼ਰਤ ਹੈ ਅਸ਼ਾਂਤੀ ਹੈ ਗੁਰਮੁੱਖਾਂ ਵਾਲਾ ਜਿਹੜਾ ਜੀਵਨ ਹੈ ਇਹ ਬਹੁਰ ਨਾ ਮਰਨਾ ਹੈ ਇੱਥੇ ਜਦੋਂ ਪਹੁੰਚ ਗਿਆ ਜੀਵ ਫਿਰ ਦੁਬਾਰਾ ਨਹੀਂ ਆਉਣ ਜਾਣਾ ਪਰ ਮਨਮੁੱਖੀ ਜੀਵਨ ਵਿੱਚ ਆਵਾਗਮਨ ਹੈ ਸੋ ਇਸ ਕਰਕੇ ਗੁਰਮੁਖੀ ਜੀਵਨ ਚੂੰਕਿ ਬਹੁਰ ਨਾ ਮਰਨਾ ਹੈ ਜਮਾਂ ਤੋਂ ਆਜ਼ਾਦ ਹੈ ਅਤੇ ਮਨਮੁੱਖੀ ਜੀਵਨ ਉਹ ਜਮਾਂ ਦੇ ਵਸ ਵਿੱਚ ਹੈ ਗੁਰਮੁੱਖਾਂ ਵਾਲਾ ਜੀਵਨ ਇਹ ਤ੍ਰਿਪਤ ਅਘਾਏ ਹੈ ਜੋ ਵੀ ਪ੍ਰਾਪਤ ਹੈ ਸ਼ੁਕਰ ਹੈ ਸੰਤੁਸ਼ਟ ਹੈ ਇਸ ਕਰਕੇ ਨਿਰਿੱਛਤ ਹੈ ਕੋਈ ਤਰ੍ਹਾਂ ਦੀ ਇੱਛਾ ਨਹੀਂ ਪਰ ਮਨਮੁੱਖੀ ਜੀਵਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਇਸੇ ਕਰਕੇ ਉਸੇ ਉੱਥੇ ਆਸਾ ਮਨਸਾ ਵੀ ਹਨ ਗੁਰਮੁਖੀ ਜੀਵਨ ਵਿੱਚ ਹਰ ਹਾਲਤ ਵਿੱਚ ਸ਼ੁਕਰ ਹੈ ਪਰ ਮਨਮੁੱਖੀ ਜੀਵਨ ਵਿੱਚ ਸ਼ਿਕਾਇਤ ਹੈ ਗੁਰਮੁਖੀ ਜੀਵਨ ਵਿੱਚ ਭਲਾ ਹੀ ਹੈ ਰੇ ਜੋ ਕੁਝ ਮਰਜ਼ੀ ਦੇ ਮੁਤਾਬਕ ਵਾਪਰਿਆ ਤਾਂ ਵੀ ਭਲਾ ਜੇ ਮਰਜ਼ੀ ਦੇ ਖਿਲਾਫ ਵਾਪਰਿਆ ਤਾਂ ਵੀ ਭਲਾ ਪਰ ਮਨਮੁੱਖੀ ਜੀਵਨ ਵਿੱਚ ਰੋਸ ਹੈ ਆਪਣੀ ਮਰਜ਼ੀ ਮੁਤਾਬਕ ਵਾਪਰਿਆ ਤਾਂ ਸ਼ੁਕਰ ਉਲਟ ਵਾਪਰਿਆ ਤਾਂ ਰੋਸ ਗੁਰਮੁਖੀ ਜੀਵਨ ਪੁੰਨ ਹੈ ਅਤੇ ਮਨਮੁੱਖੀ ਜੀਵਨ ਪਾਪ ਹੈ ਗੁਰਮੁੱਖਾਂ ਵਾਲਾ ਜੀਵਨ ਜੀਉਣ ਵਾਲੇ ਅਸਲੀ ਪਰਉਪਕਾਰੀ ਹਨ ਉੱਥੇ ਦੇ ਕੇ ਭਲਾ ਮਨਾਈ ਹੈ ਉਹ ਜੀਵਨ ਕਰਮਾਂ ਤੋਂ ਰਹਿਤ ਹੈ ਕਿਉਂਕਿ ਰੱਬੀ ਹੁਕਮ ਨੂੰ ਬੁੱਝ ਕੇ ਉਸ ਅਨੁਸਾਰ ਜੀਵਨ ਜੀਵਣਾ ਹੈ ਜਿਵੇਂ 84 ਲੱਖ ਜੂਨਾ ਹੁਕਮ ਨੂੰ ਬੁੱਝ ਕੇ ਜੀ ਰਹੀਆਂ ਹਨ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ ਇਸ ਕਰਕੇ ਗੁਰਮੁਖੀ ਜੀਵਨ ਵਿੱਚ ਇਹ ਜੀਵ ਵੀ ਕਰਮਾਂ ਤੋਂ ਰਹਿਤ ਹੈ ਪਰ ਮਨਮੁੱਖੀ ਜੀਵਨ ਵਿੱਚ ਜੀਵ ਸਵਾਰਥੀ ਹਨ ਉੱਥੇ ਲੈ ਕੇ ਖੁਸ਼ ਹੁੰਦੇ ਹਨ ਅਤੇ ਉਹ ਕਰਮਬੱਧ ਹਨ ਕਿਉਂਕਿ ਹੋਮੇ ਵਿੱਚ ਕਰਮ ਕਰਦੇ ਹਨ ਆਪਣੇ ਭਾਣੇ ਵਿੱਚ ਇਸ ਕਰਕੇ ਉਹ ਕਰਮਾਂ ਦੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਜਾਂ ਕਰਮਾਂ ਦੇ ਕਾਨੂੰਨ ਦੇ ਤਹਿਤ ਹਨ ਸੋ ਗੁਰਮੁਖੀ ਜੀਵਨ ਸਫਲ ਹੈ ਕਿਉਂਕਿ ਉੱਥੇ ਇੱਕੋ ਇੱਕ ਰੱਬ ਆਪ ਹੈ ਅਤੇ ਮਨਮੁੱਖੀ ਜੀਵਨ ਬਿਰਥਾ ਹੈ ਕਿਉਂਕਿ ਇੱਥੇ ਦੂਜਾ ਭਾਵ ਹੈ ਗੁਰਬਾਣੀ ਵਿਚਾਰ ਲੇਖ ਨੰਬਰ 101 ਜੀਵਨ ਰੂਪ ਸਿਮਰਨ ਪ੍ਰਭਤੇਰਾ ਭਾਗ ਪਹਿਲਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਵਿਚਾਰਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਆਪਣੇ ਆਤਮਕ ਅਨੁਭਵ ਵਿੱਚੋਂ ਗੁਰਬਾਣੀ ਦੇ ਆਧਾਰ 'ਤੇ ਲਿਖੀਆਂ ਹਨ 132 ਲਿਖਤਾਂ ਵਿੱਚੋਂ ਇਹ ਸਿਰਫ 101 ਨੰਬਰ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲਿਖਣੀਆਂ ਦੀ ਲੋੜ ਮਹਿਸੂਸ ਹੋਵੇ ਉਹਨਾਂ ਲਈ ਸਟਾਲ ਵੀ ਲਗਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ